ਮਾਨਵ ਜੀ ਦਾ ਕਾਲ ਜਿਹੜੀ ਮੌਤ ਹੀ ਨੇੜੇ ਆ ਗਈ ਹੈ, ਕਾਲ ਹੀ ਉਹਨੂੰ ਪ੍ਰੇਰਨਾ ਦੇ ਕੇ ਲੈ ਕੇ ਆ ਰਿਹਾ ਅੱਗੇ ਸਤਿਗੁਰਾਂ ਦੇ ਸਨਮੁਖ,
ਅੱਗੇ ਗੁਰ ਢਿੱਗ ਲੱਗਿਓ ਦੀਵਾਨ,
ਅੱਗੇ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਸੁੰਦਰ ਸਿੰਘਾਸਨ ਉੱਤੇ ਸੱਜ ਕੇ ਸੰਗਤਾਂ ਨੂੰ ਦੀਦਾਰ ਦੇ ਰਹੇ ਹੈ। ਬਹੁਤਾ ਸੁੰਦਰੀ ਹਜੂਰ ਦੀ ਹਜੂਰੀ ਦੇ ਵਿੱਚ ਦੀਵਾਨ ਲੱਗਾ ਹੋਇਆ ਹੈ,
ਬੈਠੇ ਸੁਪਟ ਥਿਰੇ ਸਵਧਾਨ,
ਬੜੇ ਸਿਆਣੇ ਸਿਆਣੇ ਸੂਰਬੀਰ ਯੋਧੇ ਸ਼ਸਤਰ ਧਾਰੀ ਗੁਰਸਿੱਖ ਪੂਰੀ ਸਾਵਧਾਨੀ ਦੇ ਨਾਲ ਤਿਆਰ ਪਰ ਤਿਆਰ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸਜੇ ਹੋਏ ਬੈਠੇ ਹਨ।
ਘੇਰੜ ਔਰ ਗਰਬਤ ਚੱਲ ਆਇਓ,
ਘੇਰੜ ਵੀ ਬੜਾ ਹੰਕਾਰ ਦਾ ਭਰਿਆ ਹੋਇਆ, ਹੰਕਾਰ ਦੇ ਸਹਿਤ ਜਿਹਦਾ ਹਿਰਦੇ ਤੋਂ ਲੈ ਕੇ ਗਲ ਤੱਕ ਹੰਕਾਰ ਹੀ ਹੰਕਾਰ ਜਿਹਦੇ ਅੰਦਰ ਹੈ, ਹੰਕਾਰ ਦਾ ਭਰਿਆ ਹੋਇਆ ਸਤਿਗੁਰਾਂ ਦੇ ਪਾਸ ਆਇਆ ਚੱਲ ਕੇ।
ਜਰਿਓ ਹੇਰ ਮੂਰਖ ਦੁੱਖ ਪਾਇਓ,
ਜਦੋਂ ਸਤਿਗੁਰਾਂ ਦਾ ਪ੍ਰਤਾਪ ਵੇਖਿਆ, ਇੰਨੀ ਸੁੰਦਰ ਸੋਭਾ ਵੇਖੀ ਤਾਂ ਦੇਖ ਦੇਖ ਕੇ ਸਤਿਗੁਰੂ ਜੀ ਦਾ ਪ੍ਰਤਾਪ ਹਿਰਦੇ ਵਿੱਚ ਈਰਖਾ ਦੇ ਨਾਲ ਸੜ ਬਲ ਗਿਆ, ਕੋਲੇ ਵਰਗਾ ਲਾਲ ਹੋ ਗਿਆ ਹਿਰਦਾ ਇਹਦਾ, ਇੰਨੀ ਈਰਖਾ ਮਨ ਦੇ ਵਿੱਚ ਆਈ, ਸੜ ਬਲ ਗਿਆ ਇਕਦਮ।
ਆਸ਼ੀ ਰੀਤ ਨਾ ਬੰਧਨ ਕੀਨੀ,
ਔਰ ਇਸ ਨੇ ਈਰਖਾ ਦੇ ਵਿੱਚ ਭਰੇ ਹੋਏ ਨੇ, ਹੰਕਾਰ ਦੇ ਵਿੱਚ ਭਰੇ ਹੋਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਤਾਂ ਆ ਗਿਆ ਦੀਵਾਨ ਵਿੱਚ, ਪਰ ਮਰਿਆਦਾ ਪੂਰਵਕ ਸਤਿਗੁਰਾਂ ਨੂੰ ਨਮਸਕਾਰ ਨਾ ਕੀਤੀ, ਚੰਗੀ ਤਰ੍ਹਾਂ ਅਦਬ ਸਤਿਕਾਰ ਦੇ ਸਹਿਤ ਮੱਥਾ ਨਾ ਟੇਕਿਆ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ।
ਨਹੀਂ ਉਪਾਇਨ ਅੱਗੇ ਦੀਨੀ,
ਕੋਈ ਭੇਟਾ ਆਦਿਕ ਵੀ ਨੀ ਸਤਿਗੁਰਾਂ ਦੇ ਅੱਗੇ ਦੇਣਾ ਕੀਤੀ, ਭਾਵ ਭੇਟਾ ਵੀ ਨੀ ਸ਼ਰਧਾ ਭਾਵਨਾ ਨਾਲ ਰੱਖੀ ਹੈ।
ਪੂਜਨ ਲੱਗਿਓ ਸੋ ਕਾਰਜ ਕੌਣ,
ਔਰ ਉਸ ਵਕਤ ਹੰਕਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਣ ਲੱਗ ਗਿਆ ਕਿ ਤੁਸੀਂ ਇਸ ਇਲਾਕੇ ਵਿੱਚ ਇਸ ਧਰਤੀ ਤੇ ਕਿਸ ਕੰਮ ਵਾਸਤੇ ਆਏ ਹੋ, ਇੱਥੇ ਆਉਣ ਦਾ ਤੁਹਾਡਾ ਕੀ ਮਤਲਬ ਹੈ?
ਨਿਕਸੇ ਬਰਖਾ ਮੈਂ ਤਜ ਭਾਉਣ,
ਆਪਣੇ ਘਰ ਘਾਟ ਨੂੰ ਛੱਡ ਕੇ ਬਰਖਾ ਦੀ ਰੁੱਤ ਦੇ ਵਿੱਚ ਬਾਹਰ ਤੁਰੇ ਫਿਰਦੇ ਹੋ, ਐਸੀ ਰੁੱਤ ਦੇ ਵਿੱਚ ਕੌਣ ਆਪਣੇ ਘਰਾਂ ਨੂੰ ਛੱਡਦਾ? ਬਰਸਾਤ ਪੈਂਦੀ ਹੋਈ ਲੋਕ ਆਪੋ ਆਪਣੇ ਘਰਾਂ ਵਿੱਚ ਆਰਾਮ ਨਾਲ ਚੈਨ ਨਾਲ ਬੈਠਦੇ ਹੈ, ਤੁਸੀਂ ਬਰਖਾ ਦੀ ਰੁੱਤ ਦੇ ਵਿੱਚ ਬਾਹਰ ਤੁਰੇ ਫਿਰਦੇ ਹੋ, ਇਹ ਸਵਾਲ ਕੀਤੇ ਹੈ।
ਗੁਰੂ ਕਹਿਓ ਥਲ ਊਚ ਨਿਹਾਰਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਨਿਮਰਤਾ ਨਾਲ ਹੀ ਜਵਾਬ ਦਿੱਤਾ, ਨਿਮਰਤਾ ਦੇ ਘਰ ਹਨ। ਸਤਿਗੁਰੂ ਜੀ ਕਹਿਣ ਲੱਗੇ, ਪ੍ਰੇਮੀਆਂ ਇਸ ਜਗ੍ਹਾ ਦੇ ਉੱਤੇ ਉੱਚੀ ਥਾਂ ਵੇਖ ਕੇ, ਉੱਚਾ ਟਿਕਾਣਾ ਵੇਖ ਕੇ ਅਸੀਂ ਦੇਖਿਆ, ਜਦੋਂ ਵੇਖਿਆ ਹੈ ਤੱਕਿਆ ਹੈ।
ਤਰੇ ਪ੍ਰਵਾਹ ਨਦੀ ਜਲ ਭਾਰਾ,
ਔਰ ਇਸ ਥੇ ਦੇ ਨੇੜੇ ਪੈਰਾਂ ਦੇ ਵਿੱਚ, ਇਸ ਥੇ ਦੇ ਪੈਰਾਂ ਦੇ ਵਿੱਚ ਬੜਾ ਸੁੰਦਰ ਇਸ ਨਦੀ ਦਾ ਬਿਆਸ, ਨਦੀ ਦਾ ਬਿਆਸ ਦਰਿਆ ਦੇ ਜਲ ਦਾ ਪ੍ਰਵਾਹ ਵਗਦਾ ਹੈ।
ਕੇਤਕ ਦਿਨ ਠਹਿਰਨ ਇਸ ਥਾਨ,
ਇਸ ਕਰਕੇ ਪ੍ਰੇਮੀਆਂ ਕੁਝ ਕੁ ਦਿਨ ਹੀ ਅਸੀਂ ਇਸ ਜਗ੍ਹਾ ਤੇ ਠਹਿਰਨਾ ਹੈ, ਕੁਝ ਕੁ ਦਿਨ ਹੀ ਅਸੀਂ ਇੱਥੇ ਨਿਵਾਸ ਰੱਖਣਾ ਹੈ, ਸਾਡਾ ਮਨੋਰਥ ਹੈ।
ਖੇਲੇ ਬ੍ਰਿਤੀ ਅਖੇਰ ਮਹਾਨ,
ਔਰ ਸ਼ਿਕਾਰ ਆਦਿ ਖੇਡਣ ਦਾ ਵੀ ਸਾਡਾ ਪਰਚਾ ਹੈ, ਇਸ ਕਰਕੇ ਜੀਵਾਂ ਦਾ ਭਲਾ ਵੀ ਕਰਨਾ, ਤਾਂ ਕਰਕੇ ਸਾਰੇ ਕਾਰਜ ਇੱਥੇ ਰਹਿਣ ਦੇ ਨਾਲ, ਕੁਝ ਦਿਨ ਗੁਜ਼ਾਰਨ ਦੇ ਨਾਲ ਪੂਰੇ ਹੋਣਗੇ।
ਬਿਨ ਕਰਦਮ ਅਵਨੀ ਤਲ ਜਾਣਾ,
ਔਰ ਇਹ ਧਰਤੀ ਜਿਹੜੀ ਹੈ ਚਿੱਕੜ ਤੋਂ ਬਿਨਾਂ ਹੈ, ਚਿੱਕੜ ਤੋਂ ਰਹਿਤ ਹੈ, ਬੜਾ ਨਿਰਮਲ ਥਾਂ, ਸਵੱਛ ਥਾਂ ਹੈ, ਖੁਸ਼ਕ ਥਾਂ ਹੈ, ਜੇ ਬਰਸਾਤ ਪਵੇਗੀ ਵੀ ਸਾਰਾ ਪਾਣੀ ਥੱਲੇ ਰੁੜ ਕੇ ਚੱਲਿਆ ਜਾਏਗਾ, ਚਿੱਕੜ ਆਦਿਕ ਦਾ ਵੀ ਦੁੱਖ ਨਹੀਂ ਹੋਏਗਾ ਇੱਥੇ, ਇਸ ਕਰਕੇ ਤਾਂ ਚੰਗੀ ਅਤੇ ਸਵੱਛ ਥਾਂ ਵੇਖ ਕੇ ਅਸੀਂ ਆਏ ਹਾਂ।
ਇਸ ਕਾਰਨ ਹਮ ਆਵਨ ਠਾਨਾ,
ਔਰ ਕੁਝ ਦਿਨ ਹੀ ਠਹਿਰਨਾ, ਇਸ ਵਾਸਤੇ ਅਸੀਂ ਇੱਥੇ ਆਏ ਹਾਂ, ਆਰਾਮ ਕਰਨ ਵਾਸਤੇ, ਟਿਕਣ ਵਾਸਤੇ।
ਸੁਣ ਥਨ ਸਿਓ ਮਨ ਬੱਕਰ ਬਖਾਨੇ,
ਇਹ ਸਤਿਗੁਰਾਂ ਨੇ ਬੜੀ ਨਿਮਰਤਾ ਨਾਲ ਹੀ ਉੱਤਰ ਦਿੱਤੇ, ਜਵਾਬ ਦਿੱਤੇ, ਪਰ ਸੁਣ ਕੇ ਇਹ ਜਿਹੜਾ ਘੇਰੜ ਖੱਤਰੀ ਸੀ ਦੇ ਮਨ ਵਿੱਚ ਬਹੁਤਾ ਹੀ ਗੁੱਸਾ ਆਇਆ, ਤੇ ਗੁੱਸੇ ਵਿਚ ਆ ਕੇ ਟੇਢੇ ਵਾਕ ਬੋਲੇ ਸਤਿਗੁਰਾਂ ਨੂੰ,
ਭਲੇ ਅਖੇਰ ਬ੍ਰਿਤੀ ਕੋ ਠਾਨੇ,
ਕਹਿੰਦਾ ਚੰਗੀ ਸ਼ਿਕਾਰ ਵਾਲੀ ਬ੍ਰਿਤੀ ਤੁਸੀਂ ਧਾਰਨ ਕੀਤੀ ਹੋਈ ਹੈ,
ਨਿਤ ਸ਼ਿਕਾਰ ਕੇ ਲੀਨ ਸਬਾਜ,
ਔਰ ਸ਼ਿਕਾਰ ਖੇਡਣ ਵਾਸਤੇ ਤੁਸੀਂ ਬਾਦਸ਼ਾਹ ਦਾ ਬਾਜ ਵੀ ਫੜ ਲਿਆ ਸੀ ਨਾ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿਚ,
ਕਿਤਕ ਬਿਗਾਰੇ ਆਪਣੇ ਕਾਜ,
ਔਰ ਇਸੇ ਬਿਰਤੀ ਕਰਕੇ ਇਸੇ ਸੁਭਾਅ ਕਰਕੇ ਕਿੰਨੇ ਕਾਰਜ ਤੁਸੀਂ ਵਿਗਾੜ ਲਏ, ਆਪਣੇ ਕੋਈ ਵੀ ਕਾਰਜ ਤੁਹਾਰਾ ਸਿੱਧਾ ਨਹੀਂ ਹੈ,
ਸਾਹੋ ਸੰਗ ਬਧਿਓ ਵੱਡ ਬੈਰ,
ਤੁਸੀਂ ਇੱਥੇ ਨਹੀਂ ਰੁਕੇ, ਹਿੰਦੁਸਤਾਨ ਦੇ ਬਾਦਸ਼ਾਹ ਨਾਲ ਬੜਾ ਭਾਰੀ ਬੈਰ ਬੰਨ ਲਿਆ ਹੈ, ਬੜਾ ਤੁਹਾਡਾ ਵੈਰ ਪੈ ਗਿਆ ਹੈ, ਝਗੜਾ ਪੈ ਗਿਆ ਹੈ।
ਬਹੁਰ ਕਹਾਂ ਬਾਚਤ ਹੈ ਖੈਰ,
ਔਰ ਹੁਣ ਕਿੱਥੋਂ ਫਿਰ ਆਪਣੀ ਖੈਰ ਚਾਹੁੰਦੇ ਹੋ, ਭਲਾ ਚਾਹੁੰਦੇ ਹੋ, ਜਦੋਂ ਬਾਦਸ਼ਾਹ ਨਾਲ ਹੀ ਤੁਹਾਡਾ ਵੈਰ ਪੈ ਗਿਆ, ਤੇ ਫੇਰ ਤੁਸੀਂ ਕਿੱਥੋਂ ਆਪਣੀ ਸੁੱਖ ਮੰਗਦੇ ਹੋ।
ਸਦਨ ਉਜਾੜ ਸੁਦਾ ਸਰ ਆਏ,
ਆਪਣਾ ਘਰ ਘਾਟ ਉਜਾੜ ਕੇ, ਆਪਣੇ ਘਰ ਘਾਟ ਜਿਹੜੇ ਤੁਹਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਣੇ ਹੋਏ ਸਨ। ਸੁਦਾ ਸਰ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਹੈ, ਜਿਹੜੀ ਨਗਰੀ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵਸਾਉਣਾ ਕੀਤੀ, ਜਿਸ ਨਗਰੀ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਐਸੀ ਨਗਰੀ ਦਾ ਨਾਮ ਸੁਦਾ ਸਰ ਗੁਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਜਿੱਥੇ ਅੰਮ੍ਰਿਤ ਦਾ ਸਰੋਵਰ ਹੈ। ਸੁਦਾ ਨਾਮ ਅੰਮ੍ਰਿਤ ਦਾ, ਸਰ ਨਾਮ ਸਰੋਵਰ ਦਾ ਹੈ। ਐਸਾ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਘਰ ਘਾਟ ਉਜਾੜ ਕੇ ਆ ਗਏ ਤੁਸੀਂ,
ਅਜਿਹੋ ਨਾ ਤਿਆਗੇ ਸਹਿਜ ਸੁਭਾਅ,
ਜਿਹੜਾ ਤੁਹਾਡਾ ਸੁਭਾਅ ਹੈ ਉਸ ਨੂੰ ਆਪਣਾ ਜਿਹੜਾ ਮੁੱਢਲਾ ਸੁਭਾਅ ਤੁਸੀਂ ਉਹ ਅਜੇ ਤੱਕ ਵੀ ਨਹੀਂ ਛੱਡਿਆ ਹੈ ਕਿਸੇ ਵੀ ਤਰ੍ਹਾਂ।
ਠੋਕਰ ਲੱਗ ਹੈ ਸਮਝ ਹੈ ਸਿਆਣੇ,
ਜਿਹੜੇ ਸਿਆਣੇ ਲੋਕ ਹੈ ਜਦੋਂ ਕੋਈ ਠੋਕਰ ਲੱਗ ਜਾਏ ਉਹ ਸਮਝ ਜਾਂਦੇ ਹੈ, ਉਹ ਕੋਈ ਨਾ ਕੋਈ ਅੱਗੇ ਨੂੰ ਸਿੱਖਿਆ ਲੈ ਲੈਂਦੇ ਹੈ ਕਿ ਇਸ ਕਾਰਜ ਗਲਤ ਕੰਮ ਕਰਨ ਦੇ ਨਾਲ ਬੜਾ ਭਾਰੀ ਨੁਕਸਾਨ ਹੋਇਆ, ਅੱਗੇ ਨੂੰ ਕਦਮ ਕੋਈ ਸੋਚ ਸਮਝ ਕੇ ਪੁੱਟੀਏ। ਸਿਆਣੇ ਲੋਕ ਠੋਕਰ ਲੱਗਣ ਤੋਂ ਸਮਝ ਜਾਂਦੇ, ਉਹਨਾਂ ਨੂੰ ਅਕਲ ਆ ਜਾਂਦੀ ਹੈ।
ਧਨ ਲਾਭ ਕੋ ਸਕਲ ਪਛਾਣੇ,
ਲਾਭ ਅਤੇ ਨੁਕਸਾਨ, ਨਫਾ ਅਤੇ ਨੁਕਸਾਨ ਦੀ ਉਹ ਪਛਾਣ ਕਰ ਲੈਂਦੇ ਹੈ ਕਿ ਕਿਹੜੇ ਕੰਮ ਵਿੱਚ ਨੁਕਸਾਨ ਹੈ, ਕਿਹੜਾ ਕੰਮ ਕਰਨ ਦੇ ਨਾਲ ਲਾਭ ਭਾਵ ਨਫਾ ਪ੍ਰਾਪਤ ਹੋਏਗਾ, ਇਸ ਗੱਲ ਨੂੰ ਚੰਗੀ ਤਰ੍ਹਾਂ ਉਹ ਖੋਜ ਲੈਂਦੇ ਆ, ਵਿਚਾਰ ਲੈਂਦੇ ਆ।
ਵੱਡੇ ਗੁਰੂ ਜਬ ਪਏ ਅਗਾਰੀ,
ਜਿਹੜੇ ਤੁਹਾਡੇ ਤੋਂ ਵੱਡੇ ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੋਏ, ਉਹ ਸਾਰੇ ਸਤਿਗੁਰੂ ਬੜੇ ਪਰਉਪਕਾਰੀ ਹੋਏ ਹਨ, ਜਿਹੜੇ ਪਹਿਲਾਂ ਦੇ ਸਤਿਗੁਰੂ ਸਨ।
ਸੰਤ ਸਰੂਪ ਪਰਮ ਉਪਕਾਰੀ,
ਸੰਤ ਸਰੂਪ ਸਨ, ਬੜੇ ਹੀ ਸੰਤ ਸੁਭਾਅ ਵਾਲੇ, ਸ਼ਾਂਤ ਚਿੱਤ ਤੇ ਬਹੁਤ ਹੀ ਪਰ ਉਪਕਾਰ ਕਰਨ ਵਾਲੇ ਸਨ, ਜਿਹੜੇ ਪਹਿਲੇ ਸਤਿਗੁਰੂ ਸਨ ਤੁਹਾਡੇ ਤੋਂ ਪਹਿਲਾਂ।
ਸ਼ਾਹੋ ਆਦ ਖਿਲਕਤ ਸਭ ਆਵੇ,
ਇਸੇ ਕਰਕੇ ਸਮੇਂ ਦੇ ਹਾਕਮ ਜਿਹੜੇ ਬਾਦਸ਼ਾਹ ਸਨ ਉਹ ਸਾਰੇ ਵੱਡੀਆਂ ਵੱਡੀਆਂ ਭੇਟਾਵਾਂ ਲੈ ਕੇ, ਵੱਡੀਆਂ ਵੱਡੀਆਂ ਖਿਲਤਾਂ ਸਰੋਪੇ ਲੈ ਕੇ ਉਹ ਆਉਂਦੇ ਸਨ, ਤੇ ਸਾਰੀ ਖਲਕਤ ਵੀ ਉਹਨਾਂ ਦੇ ਪਾਸ ਆ ਕੇ ਢੁਕਦੀ ਸੀ, ਹਾਜ਼ਰ ਹੁੰਦੀ ਸੀ, ਮੱਥਾ ਟੇਕਦੀ ਸੀ। ਹਾਕਮ ਵੀ ਔਰ ਵੱਡੇ ਵੱਡੇ ਬਾਦਸ਼ਾਹ ਵੀ ਉਹਨਾਂ ਨੂੰ ਸਲਾਮਾਂ ਕਰਦੇ ਸਨ ਆ ਕੇ ਉਹਨਾਂ ਦੇ ਦਰ ਤੇ।
ਨਿਤ ਪ੍ਰਤ ਜਨ ਕੋ ਸੀਸ ਝੁਕਾਵੇ,
ਜਿਨ੍ਹਾਂ ਦੇ ਦਰ ਤੇ ਨਿਤਾ ਪ੍ਰਤੀ ਹਰ ਕੋਈ, ਕੋਈ ਕਮਜ਼ੋਰ, ਕੋਈ ਤਾਕਤਵਰ, ਕੋਈ ਬਾਦਸ਼ਾਹ, ਕੋਈ ਕੰਗਾਲ, ਹਰ ਕੋਈ ਉਹਨਾਂ ਦੇ ਦਰ ਦੇ ਉੱਤੇ ਆਪਣਾ ਸਿਰ ਝੁਕਾਉਂਦਾ ਸੀ ਆ ਕੇ।
ਤੁਮ ਨੇ ਰੀਤ ਨਵੀਨ ਚਲਾਈ,
ਔਰ ਤੁਸੀਂ ਤਾਂ ਨਵੀਂ ਰੀਤੀ ਚਲਾ ਲਈ ਹੈ, ਨਵਾਂ ਢੰਗ ਤਰੀਕਾ ਬਣਾ ਲਿਆ ਹੈ।
ਸ਼ਸਤਰ ਬੰਦ ਕਰ ਧੂਮ ਉਠਾਈ,
ਤੁਸੀਂ ਤਾਂ ਸ਼ਸਤਰ ਬੰਨ ਲਏ ਹੈ ਕਮਰ ਕੱਸਿਆਂ ਦੇ ਨਾਲ, ਤੇ ਹੱਥਾਂ ਵਿੱਚ ਸ਼ਸਤਰ ਪਕੜ ਲਏ ਹੈ, ਤੇ ਬਹੁਤ ਵੱਡਾ ਤੁਸੀਂ ਤਾਂ ਉਪਦਰਵ ਖੜਾ ਕਰ ਦਿੱਤਾ ਹੈ, ਰੌਲਾ ਪਾ ਦਿੱਤਾ ਸਾਰੀ ਦੁਨੀਆਂ ਦੇ ਵਿੱਚ।
ਨੀਕੀ ਬਾਤ ਨਹੀਂ ਉਤਪਾਤ,
ਇਹ ਜਿਹੜਾ ਝਗੜੇ ਬਖੇੜੇ ਕਰਨੇ ਕੋਈ ਚੰਗੀ ਗੱਲ ਨਹੀਂ, ਸਿਆਣਪ ਵਾਲਾ ਫੈਸਲਾ ਨਹੀਂ ਹੈ ਤੁਹਾਡਾ।
ਗਰਤ ਫਿਰਤ ਲੋਕਨ ਕੋ ਘਾਤ,
ਲੋਕਾਂ ਨੂੰ ਮਾਰਦੇ ਫਿਰਦੇ ਹੋ ਆਏ ਦਿਨ, ਲੋਕਾਂ ਦਾ ਕਤਲ, ਲੋਕਾਂ ਦੀ ਮਾਰ ਮਚਾਈ ਹੋਈ ਹੈ, ਤੁਸੀਂ ਰਾਤ ਦਿਨ ਇਸੇ ਕੰਮ ਵਿੱਚ ਲੱਗੇ ਹੋਏ ਹੋ।
ਗੁਰੂ ਕਹਿਓ ਹਮ ਆਪਣ ਬਿਗਾੜਾ,
ਇਹ ਹੰਕਾਰ ਦੇ ਵਿੱਚ ਬੋਲੀ ਗਿਆ, ਬੋਲੀ ਗਿਆ, ਬੋਲੀ ਗਿਆ। ਸਤਿਗੁਰੂ ਜੀ ਸ਼ਾਂਤ ਚਿੱਤ ਸੁਣੀ ਗਏ, ਸੁਣੀ ਗਏ। ਹੁਣ ਸਤਿਗੁਰੂ ਜੀ ਜਵਾਬ ਦਿੰਦੇ ਆ, ਮਹਾਰਾਜ ਕਹਿੰਦੇ ਆ ਘੇਰੜ, ਤੇਰਾ ਤਾਂ ਕੁਝ ਨੀ ਵਿਗਾੜਿਆ ਅਸੀਂ, ਜੇ ਕੋਈ ਨੁਕਸਾਨ ਹੋਇਆ, ਜੇ ਕੁਝ ਵਿਗੜਿਆ ਉਹ ਸਾਡਾ ਹੀ ਵਿਗੜਿਆ, ਤੇਰੇ ਖਿਆਲ ਮੁਤਾਬਕ ਹੈ ਵੀ ਅਸੀਂ ਸਭ ਕੁਝ ਵਿਗਾੜਿਆ, ਤੇ ਫਿਰ ਤੈਨੂੰ ਕੀ ਤਕਲੀਫ ਹੈ, ਕੀ ਦੁੱਖ ਹੈ, ਜੇ ਵਿਗੜਿਆ ਤਾਂ ਸਾਡਾ ਹੀ ਵਿਗੜਿਆ ਹੈ।
ਤੈਂ ਕਿਉਂ ਔਰ ਮੈਂ ਸੰਕਟ ਧਾਰਾ,
ਤੂੰ ਕਿਉਂ ਐਵੇਂ ਬਿਨਾਂ ਮਤਲਬ ਤੋਂ ਦੁਖੀ ਹੋਇਆ ਫਿਰਦਾ ਮਨ ਦੇ ਵਿੱਚ, ਤੈਨੂੰ ਕਾਹਦੀ ਤਕਲੀਫ ਹੈ, ਕਾਹਦਾ ਦੁੱਖ ਹੈ, ਕਾਹਦਾ ਮਨ ਵਿੱਚ ਤੇਰੇ ਸੰਕਟ ਹੈ ਇਸ ਤਰ੍ਹਾਂ ਦਾ।
ਵਿਗੜੇ ਕਾਰਜ ਹਮ ਦੁੱਖ ਹੋਏ,
ਜੇ ਕਾਰਜ ਸਾਡੇ ਵਿਗੜੇ ਤਾਂ ਦੁੱਖ ਤਾਂ ਸਾਨੂੰ ਹੋਣਾ ਚਾਹੀਦਾ, ਤੈਨੂੰ ਕਾਹਦਾ ਦੁੱਖ ਹੈ।
ਪਰ ਉਹ ਤੋਹੇ ਸਮ ਕੇ ਸਿਰ ਸੋਏ,
ਇਸ ਕਰਕੇ ਤੇਰੇ ਸਿਰ ਦੇ ਉੱਤੇ ਪਾਪ, ਤੇਰੇ ਵਰਗੇ ਦੇ ਸਿਰ ਤੇ ਉਹ ਕੀ ਕਸ਼ਟ ਪੈ ਗਿਆ। ਮਹਾਰਾਜ ਕਹਿੰਦੇ ਤੈਨੂੰ ਕੀ ਤਕਲੀਫ ਹੋ ਗਈ ਹੈ, ਜੇ ਕੋਈ ਕਸ਼ਟ ਹੋਇਆ ਸਾਨੂੰ ਹੋਇਆ, ਜੇ ਕੋਈ ਸਾਡਾ ਵਿਗੜਿਆ ਸਾਡਾ, ਜੇ ਕੋਈ ਨੁਕਸਾਨ ਹੋਇਆ ਤਾਂ ਸਾਡਾ ਹੋਇਆ, ਤੇਰੇ ਸਿਰ ਤੇ ਕੀ ਕਸ਼ਟ ਪੈ ਗਿਆ ਇਸ ਕਾਰਨ ਦੇ ਨਾਲ, ਸਾਡੇ ਵੱਲੋਂ ਇਹ ਕੁਝ ਕਰਨ ਦੇ ਨਾਲ ਤੈਨੂੰ ਕੀ ਦੁੱਖ ਪਹੁੰਚਿਆ ਦੱਸ।
ਜੇ ਜੇ ਨਿੰਦਕ ਹੈ ਹਮਾਰੇ,
ਜਿੰਨੇ ਜਿੰਨੇ ਗੁਰੂ ਘਰ ਦੇ ਨਿੰਦਕ ਰਹਿੰਦੇ ਹੈ ਇਸ ਧਰਤੀ ਦੇ ਉੱਤੇ, ਮਹਾਰਾਜ ਕਹਿੰਦੇ ਜੋ ਨਿੰਦਿਆ ਕਰਨ ਵਾਲੇ ਨਿੰਦਕ ਹੈ,
ਦਿਨ ਪ੍ਰਤ ਦੁੱਖ ਵਿਸਾਲ ਤਨ ਧਾਰੇ।
ਹਾਂ, ਉਹਨਾਂ ਨੂੰ ਦਿਨ ਪ੍ਰਤ ਗੁਰੂ ਘਰ ਦਾ ਪ੍ਰਤਾਪ ਵੇਖ ਕੇ, ਗੁਰੂ ਘਰ ਦੀ ਹੋ ਰਹੀ ਉਪਮਾ ਨੂੰ, ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ, ਗੁਰੂ ਘਰ ਦੇ ਤੇਜ ਪ੍ਰਤਾਪ ਨੂੰ ਫੈਲਦੇ ਨੂੰ ਵੇਖ ਕੇ, ਉਹਨਾਂ ਨੂੰ ਤਾਂ ਬਹੁਤ ਦੁੱਖ ਹੈ। ਉਹ ਤਾਂ ਬਹੁਤ ਹੀ ਕਸ਼ਟ ਧਾਰਦੇ ਆਪਣੇ ਮਨ ਦੇ ਵਿੱਚ, ਰਾਤ ਦਿਨ ਈਰਖਾ ਦੇ ਵਿੱਚ, ਨਿੰਦਿਆ ਦੇ ਵਿੱਚ ਸੜੇ ਰਹਿੰਦੇ ਹੈ।
ਗੁਰ ਘਰ ਕੋ ਨਿਤ ਸੁਧਰ ਹੈ ਕਾਜ,
ਗੁਰੂ ਘਰ ਦੇ ਤਾਂ ਨਿਤ ਕਾਰਜ ਵਿਗੜ ਨਹੀਂ ਰਹੇ, ਸੁਧਰ ਰਹੇ ਹੈ ਸੁਧਰ। ਗੁਰੂ ਘਰ ਦੇ ਤਾਂ ਕਾਰਜ ਅੱਗੇ ਨਾਲੋਂ ਵੀ ਚੜ੍ਹਦੀ ਕਲਾ ਵੱਲ ਨੂੰ ਜਾ ਰਹੇ ਹਨ।
ਤੁਰਕ ਨਸ਼ੀਨ ਲਹਿੰਗੇ ਰਾਜ,
ਮਹਾਰਾਜ ਕਹਿੰਦੇ ਸੰਭਾਲਣ ਦੇ ਘੇਰੜ ਖੱਤਰੀ, ਮੇਰੇ ਸਿੱਖ ਤੁਰਕਾਂ ਕੋਲੋਂ ਰਾਜ ਖੋਹ ਕੇ ਰਾਜ ਕਰਨਗੇ ਰਾਜ ਇਸ ਧਰਤੀ ਦੇ ਉੱਤੇ। ਤੁਰਕਾਂ ਦੇ ਕੋਲੇ ਅਸੀਂ ਰਾਜ ਨੀ ਰਹਿਣ ਦੇਣਾ।
ਗੁਰ ਕੋ ਤੌਰ ਹੇਰ ਬਿਦ ਔਰ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੀਰਸ ਵਾਲੇ ਤੌਰ ਤਰੀਕੇ, ਭਾਵ ਸਤਿਗੁਰੂ ਜੀ ਦੇ ਬਚਨ ਸੁਣੇ, ਸਤਿਗੁਰੂ ਜੀ ਦਾ ਚਿਹਰੇ ਤੇ ਨੂਰੀ ਤੇਜ ਪ੍ਰਤਾਪ ਵੇਖਿਆ, ਤਾਂ ਸਤਿਗੁਰਾਂ ਦੀ ਝਾਲ ਨਾ ਝੱਲੀ ਗਈ। ਜਦੋਂ ਇਹਨੂੰ ਜਵਾਬ ਚੰਗੀ ਤਰ੍ਹਾਂ ਸਤਿਗੁਰਾਂ ਨੇ ਦਿੱਤੇ, ਕਿਉਂਕਿ ਜਿਹੋ ਜਿਹਾ ਮੂੰਹ ਕੋਈ ਗੁਰੂ ਘਰ ਵਿਚ ਭਾਈ ਜਿਹੋ ਜਿਹਾ ਸ਼ੀਸ਼ੇ ਦੇ ਸਾਹਮਣੇ ਮੂੰਹ ਲੈ ਕੇ ਜਾਈਆ, ਕੋ ਸੂਰਤ ਉਹ ਜੀ ਦਿਖਾ ਦਿੰਦਾ। ਗੁਰੂ ਘਰ ਸ਼ੀਸ਼ੇ ਦੀ ਨਿਆਈਆਂ, ਜਿਹੋ ਜਿਹਾ ਮੂੰਹ ਲੈ ਕੇ ਆਉਂਦਾ ਉਹੋ ਜੀ ਇੱਥੋਂ ਸੂਰਤ ਦਿਸ ਪੈਂਦੀ ਹੈ। ਭਾਵਨਾ ਵਾਲਿਆਂ ਨੂੰ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ, ਤੇ ਗੁਰੂ ਘਰ ਦੀ ਨਿੰਦਾ ਕਰਨ ਵਾਲੇ ਗੁਰੂ ਘਰ ਦੇ ਦੁਖੀਆਂ ਨੂੰ ਫਿਰ ਉਹਨਾਂ ਨੂੰ ਆਪਣੇ ਕੀਤੇ ਦਾ ਫਲ ਆਪ ਹੀ ਭੁਗਤਣਾ ਪੈਂਦਾ, ਬੁਰਾ ਚਿਤਵਣ ਵਾਲਿਆਂ ਨੂੰ। ਇਸ ਕਰਕੇ ਜਦੋਂ ਸਤਿਗੁਰੂ ਜੀ ਦੇ ਤੌਰ ਵੀਰਸ ਵਾਲੇ ਵੇਖਣਾ ਕੀਤੇ, ਇਸ ਨੇ
ਉੱਠ ਗਮਨਿਓ ਪਹੁੰਚੋ ਨਿਜ ਠੌਰ,
ਉੱਠ ਕੇ ਬੜੀ ਛੇਤੀ ਦੇਣੀ ਤੁਰ ਪਿਆ ਤੇ ਆਪਣੇ ਘਰ ਵਿੱਚ ਚਲਿਆ ਗਿਆ।
ਖਾਨ ਪਾਨ ਸਤਿਗੁਰ ਕਰਵਾਏ,
ਸ਼ਾਮਾਂ ਪੈ ਗਈਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ ਗੁਰਸਿੱਖਾਂ ਨੂੰ, ਭਾਈ ਗੁਰੂ ਕਾ ਲੰਗਰ ਤਿਆਰ ਕਰੋ। ਲੰਗਰ ਤਿਆਰ ਹੋ ਗਿਆ, ਸਾਰਿਆਂ ਨੂੰ ਲੰਗਰ ਜਲ ਪਾਣੀ ਪ੍ਰੇਮ ਦੇ ਨਾਲ ਛਕਾਇਆ, ਆਪ ਛਕਿਆ।
ਸੁਭਟਨ ਸਹਿਤ ਅਚੇ ਮਨ ਭਾਏ,
ਸੂਰਮਿਆਂ ਦੇ ਸਹਿਤ ਮਿਲ ਕੇ ਮਨ ਭਾਉਂਦਾ, ਬਹੁਤ ਹੀ ਸੁੰਦਰ ਗੁਰੂ ਕਾ ਲੰਗਰ ਜੋ 36 ਪ੍ਰਕਾਰ ਦੇ ਭੋਜਨ ਬਣੇ ਆ, ਸਾਰਿਆਂ ਨੇ ਸਤਿਗੁਰਾਂ ਦੀ ਹਜ਼ੂਰੀ ਵਿਚ ਬੈਠ ਕੇ ਛਕਿਆ ਹੈ।
ਵਿਧੀ ਚੰਦ ਸੋ ਪੂਜਨ ਕਰਿਓ,
ਲੰਗਰ ਛਕਣ ਤੋਂ ਉਪਰੰਤ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਨਾਲ ਵਚਨ ਕੀਤਾ। ਉਸ ਵਕਤ
ਭਾਈ
ਵਿਧੀ ਚੰਦ ਜੀ ਨੂੰ ਪੁੱਛਿਆ ਕਿ ਭਾਈ ਵਿਧੀ ਚੰਦ ਜੀ, ਇਹ ਜਿਹੜਾ ਥਾਂ ਅਸੀਂ ਵੇਖਿਆ ਬਹੁਤ ਹੀ ਚੰਗਾ ਹੈ ਰਹਿਣ ਵਾਸਤੇ, ਬਹੁਤ ਸੁੰਦਰ ਰਮਣੀਕ, ਬਸੋਂ ਤੋਂ ਦੂਰ ਹੈ, ਸਾਨੂੰ ਬਹੁਤ ਹੀ ਇਹ ਜਗ੍ਹਾ ਰਹਿਣ ਵਾਸਤੇ ਚੰਗੀ ਅਤੇ ਅਨੁਕੂਲ ਲੱਗੀ ਹੈ।
ਵੀਰ ਬਿਪਾਸਾ ਨਗਰ ਵਸਾਵੇ,
ਔਰ ਇਸ ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਉੱਚੀ ਥਾਂ ਤੇ ਅਸੀਂ ਕੋਈ ਵੱਡਾ ਨਗਰ ਵਸਾਉਣਾ ਚਾਹੁੰਦੇ ਹਾਂ, ਤਾਂ ਕਿ ਇੱਥੇ ਬੜਾ ਸੋਹਣਾ ਨਗਰ ਵਸੇ।
ਸਦਾ ਚੁਮਾਸਾ ਇਹਾਂ ਬਿਤਾਵੇ,
ਔਰ ਜਦੋਂ ਚੁਮਾਸੇ ਦੀ ਰੁੱਤ ਆਇਆ ਕਰੇਗੀ ਨਾ, ਤਾਂ ਸਦਾ ਇੱਥੇ 4 ਮਹੀਨੇ ਅਸੀਂ ਇੱਥੇ ਗੁਜ਼ਾਰਿਆ ਕਰਾਂਗੇ, ਚੁਮਾਸਾ ਕੱਟਣ ਵਾਸਤੇ ਇੱਥੇ ਆਇਆ ਕਰਾਂਗੇ। ਸਤਿਗੁਰੂ ਜੀ ਨੇ ਵਚਨ ਕੀਤਾ।
ਹੱਥ ਜੋੜ ਤੇ ਸੁਣਤ ਬਖਾਨਾ,
ਬਾਬਾ ਵਿਧੀ ਚੰਦ ਜੀ ਨੇ ਸਤਿਗੁਰਾਂ ਦੇ ਵਚਨ ਸੁਣ ਕੇ ਹੱਥ ਜੋੜ ਕੇ ਉੱਤਰ ਦਿੱਤਾ ਬੇਨਤੀ ਦੇ ਰੂਪ ਦੇ ਵਿੱਚ।
ਸ੍ਰੀ ਜਗ ਗੁਰ ਤੁਮਰੇ ਸਭ ਥਾਨਾ,
ਇਹ ਜਗ ਦੇ ਗੁਰੂ ਸ਼੍ਰੋਮਣੀ ਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿੰਨੀਆਂ ਧਰਤੀਆਂ ਹਨ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਭਾਰਨੇ ਵਿਆਪਈ ਉਨ ਕੋ ਲਾਹੂ ਲਾਹੇ, ਇਹ ਸਤਿਗੁਰੂ ਜੀ ਸਾਰੀਆਂ ਧਰਤੀਆਂ ਸਾਰੇ ਥਾਂ ਟਿਕਾਣੇ ਆਪ ਜੀ ਦੇ ਹੀ ਹਨ, ਸਾਰਿਆਂ ਦੇ ਮਾਲਕ ਆਪ ਜੀ ਹੋ ਸੱਚੇ ਪਾਤਸ਼ਾਹ।
ਹੋਏ ਪ੍ਰਸੰਨਤਾ ਰਾਵਰ ਕੇਰੀ,
ਜਿੱਥੇ ਮਹਾਰਾਜ ਆਪ ਜੀ ਦੀ ਬਹੁਤੀ ਪ੍ਰਸੰਨਤਾ ਹੋ ਜਾਂਦੀ ਹੈ।
ਪਰਾ ਲਬਦ ਤਹਿ ਨਰਨ ਕਨੇਰੀ,
ਜਿਹੜੇ ਮਨੁੱਖ ਹੁੰਦੇ ਆ ਉਹਨਾਂ ਦੀ ਪਰਾ ਲਬਦ ਬਹੁਤੀ ਚੰਗੀ ਬਣ ਜਾਂਦੀ ਹੈ, ਪਾਪ ਜਿਨ੍ਹਾਂ ਤੇ ਪ੍ਰਸੰਨਤਾ ਆਪ ਜੀ ਦੀ ਹੋ ਜਾਏ, ਜਿਨ੍ਹਾਂ ਤੇ ਤੁਸੀਂ ਕਿਰਪਾ ਕਰਦੇ ਹੋ, ਬਖਸ਼ਿਸ਼ਾਂ ਕਰਦੇ ਹੋ ਮਹਾਰਾਜ, ਉਹਨਾਂ ਕੰਗਾਲਾਂ ਨੂੰ ਤੁਸੀਂ ਰਾਜ ਭਾਗ ਬਖਸ਼ ਦਿੰਦੇ ਹੋ, ਜਿਨ੍ਹਾਂ ਦੇ ਕਰਮਾਂ ਵਿੱਚ ਸੁੱਖ ਨਹੀਂ ਹੁੰਦੇ ਉਹਨਾਂ ਨੂੰ ਲੋਕ ਪ੍ਰਲੋਕ ਦੇ ਸੁਖ ਬਖਸ਼ ਕੇ ਵੱਡੀ ਪ੍ਰਲਭ ਦਾ ਦਾਨ ਦੇ ਦਿੰਦੇ ਹੋ ਸਤਿਗੁਰੂ ਜੀ।
ਸ੍ਰੀ ਮੁਖ ਕਹਿਓ ਦੇਰ ਨਹਿਕਾਈ,
ਸੁਭਾਇਮਾਨ ਮੁਖ ਤੋਂ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਦੇਰੀ ਕਾਹਦੀ ਹੈ ਭਾਈ ਜੀ, ਫਿਰ ਦੇਰੀ ਨਾ ਕਰੋ ਜੀ, ਆਪਾਂ ਇਹ ਫੁਰਨਾ ਕੀਤਾ ਹੈ ਤੇ ਨਗਰ ਵਸਾਉਣਾ ਹੈ ਬੜਾ ਸੁੰਦਰ।
ਬਹੁਤ ਪ੍ਰਾਤ ਦੇਹੋ ਟੱਕ ਲਗਾਈ,
ਅੰਮ੍ਰਿਤ ਵੇਲਾ ਹੋਣ ਦਿਓ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ ਨਗਰ ਦੀ ਆਰੰਭਤਾ ਦਾ ਟੱਕ ਲਾ ਦਈਏ, ਆਪਾਂ ਜਲਦੀ ਹੀ ਤਿਆਰੀ ਕਰੀਏ ਨਗਰ ਵਸਾਉਣ ਦੀ।
ਬਹੁ ਨਰ ਕਰੇ ਸੀਗਰ ਹੋਏ ਜਾਏ,
ਇਸ ਕਰਕੇ ਬਹੁਤੇ ਲੋਕਾਂ ਨੂੰ ਇਸ ਕੰਮ ਲਈ ਦਿਹਾੜੀਆਂ ਤੇ ਰਾਜਗੀਰਾਂ ਨੂੰ ਮਜ਼ਦੂਰਾਂ ਨੂੰ ਲਿਆ ਕੇ ਲਾ ਦਿਓ, ਤਾਂ ਕਿ ਜਲਦੀ ਤੋਂ ਜਲਦੀ ਇਹ ਬੜਾ ਸੁੰਦਰ ਨਗਰ ਵਸ ਪਵੇ, ਰਹਿਣ ਵਾਲੇ ਮਕਾਨ ਬਣ ਜਾਣ, ਆਲੇ ਦੁਆਲੇ ਬੜਾ ਵੱਡਾ ਕੋਟ ਬਣ ਜਾਏ ਸੁਰੱਖਿਆ ਦੇ ਪੱਖ ਤੋਂ। ਇਸ ਕਰਕੇ ਪੁਖਤਾ ਤੇ ਪੱਕੀ ਦੀਵਾਰ ਉਸਰ ਜਾਏ, ਇਸ ਕਾਰਜ ਲਈ ਬਹੁਤੇ ਕਾਰੀਗਰ ਅਤੇ ਮਜ਼ਦੂਰ ਲਿਆ ਕੇ ਲਾਉਣਾ ਕਰੋ, ਸਾਰਾ ਸਮਾਜ ਸਾਰਾ ਸਾਜੋ ਸਮਾਨ ਇਕੱਠਾ ਕਰੋ।
ਪ੍ਰਥਮ ਕੋਟ ਕੇ ਦੇਹ ਚਨਵਾਏ,
ਪ੍ਰਥਮ ਕੋਟ ਕੇ ਦੇਹ ਚਨਾਏ, ਸਭ ਤੋਂ ਪਹਿਲਾਂ ਇਸ ਨਗਰ ਦੀ ਜਿਹੜੀ ਚਾਰ ਦੀਵਾਰੀ ਹੈ, ਉੱਚੀ ਕੰਧ ਹੈ, ਉੱਚੀ ਫਸੀਲ ਹੈ, ਉਹ ਪੱਕੀ ਚਾਰ ਦੀਵਾਰੀ ਬਣਾਉਣਾ ਕਰੀਏ ਸਾਰੇ ਆਲੇ ਦੁਆਲੇ ਸੁਰੱਖਿਆ ਵਾਸਤੇ।
ਇਮ ਮਸਲਤ ਕਰ ਨਿਸ ਮਹਿ ਸੋਏ,
ਉਹ ਸਲਾਹ ਮਸਵਰਾ ਗੁਰਸਿੱਖਾਂ ਦੇ ਨਾਲ ਕਰਕੇ ਸਤਿਗੁਰੂ ਜੀ ਨੇ ਰਾਤ ਪੈਣ ਤੋਂ ਆਰਾਮ ਕੀਤਾ ਬਿਰਾਜੇ ਹੈ।
ਜਾਗਤ ਭਾਏ ਸਮੋ ਨਿਜ ਜੋਏ,
ਔਰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਜਦੋਂ ਸਮਾਂ ਹੋਇਆ, ਸਤਿਗੁਰੂ ਜੀ ਜਾਗੇ ਆ, ਉੱਠੇ ਆ ਸੱਚੇ ਪਾਤਸ਼ਾਹ ਜੀ।
ਸੋਚ ਸਨਾਨ ਧਿਆਨ ਪਾਠ ਬਾਣੀ,
ਸਮਾਂ ਪੈ ਰਾਤ ਰਹਿੰਦੀ ਤੋਂ ਉੱਠ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚਾਚਾਰ ਸਰੀਰ ਦੀ ਸਾਰੀ ਕਿਰਿਆ ਕੀਤੀ, ਸਫਾਈ ਕੀਤੀ ਹੈ। ਦਾਤਨ ਕਰਨ ਤੋਂ ਉਪਰੰਤ ਫੇਰ ਸਰੀਰ ਦਾ ਨਿਰਮਲ ਜਲ ਦੇ ਨਾਲ ਹਜੂਰ ਜੀ ਨੇ ਇਸ਼ਨਾਨ ਕੀਤਾ, ਫੇਰ ਪੂਰੀ ਹਿਰਦੇ ਦੀ ਇਕਾਗਰਤਾ ਦੇ ਨਾਲ ਗੁਰਬਾਣੀ ਦਾ ਪਾਠ ਕੀਤਾ, ਨਿਤਨੇਮ ਕੀਤਾ ਸੱਚੇ ਪਾਤਸ਼ਾਹ ਜੀ ਨੇ। ਆਪ ਸਤਿਗੁਰੂ ਗੁਰਬਾਣੀ ਪੜ੍ਹਦੇ ਰਹੇ, ਇਸ਼ਨਾਨ ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਬੜੇ ਸੁਨਹਿਰੀ ਅਸੂਲ ਸਾਨੂੰ ਸਤਿਗੁਰਾਂ ਨੇ ਦਿੱਤੇ, ਔਰ ਇਹਨਾਂ ਅਸੂਲਾਂ ਦੀ ਆਪ ਪਾਲਣਾ ਕਰਕੇ ਆਪ ਕਮਾ ਕੇ ਸਾਨੂੰ ਵਿਖਾਇਆ। ਇਸ ਕਰਕੇ ਭਾਈ ਸਤਿਗੁਰੂ ਜੀ ਨੇ ਜੋ ਪੂਰਨੇ ਪਾਏ ਆ, ਉਹਨਾਂ ਤੇ ਚੱਲਣ ਨਾਲ ਲੋਕ ਪ੍ਰਲੋਕ ਦੇ ਸੁਖ ਪ੍ਰਾਪਤ ਹੁੰਦੇ ਆ। ਇਹ ਹਜ਼ੂਰ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਫੇਰ ਗੁਰਬਾਣੀ ਦਾ ਪਾਠ ਕੀਤਾ, ਨਿਤਨੇਮ ਕੀਤਾ ਸਾਰਾ
ਦਿਨ। ਕਰ ਉਦਿਓ ਤਿਮਰ ਗਨ ਹਾਨੀ,
ਸਿਮਰਨ ਸਿਮਰਨ ਦੇ ਵਿੱਚ ਚਿੱਤਰ ਦੀ ਬਿਰਤੀ ਨੂੰ ਟਿਕਾ ਕੇ ਇਕਾਗਰਤਾ ਦੇ ਸਹਿਤ ਮੂਲ ਮੰਤਰ ਦਾ ਸਿਮਰਨ ਕੀਤਾ। ਉਸ ਵਕਤ ਇਹਨੇ ਨੂੰ ਸੂਰਜ ਚੜਿਆ ਹੈ, ਭਾਵ ਅਜੇ ਸੂਰਜ ਦੀ ਪਹਿਲੀ ਕਿਰਨੀ ਧਰਤੀ ਤੇ ਪਈ ਆ, ਸਾਰਾ ਹਨੇਰਾ ਹਟ ਗਿਆ, ਚਾਰੇ ਪਾਸੇ ਚਾਨਣਾ ਹੀ ਚਾਨਣਾ ਹੋ ਗਿਆ।
ਕਿਤਕ ਪ੍ਰਸਾਦ ਮੰਗਾਇਓ ਪਾਸ,
ਉਸ ਵਕਤ ਸਤਿਗੁਰਾਂ ਨੇ ਧੰਨ ਦੇ ਕੇ ਕਿੰਨਾ ਕ ਕੜਾ ਪ੍ਰਸ਼ਾਦ ਤਿਆਰ ਕਰਾਇਆ, ਹੋਰ ਮਿੱਠੇ ਪਕਵਾਨ ਮਿੱਠਾ ਮੰਗਾਉਣਾ ਕੀਤਾ ਕਹਿ ਕੇ।
ਖਰੇ ਹੋਏ ਠਾਨੀ ਅਰਦਾਸ,
ਜਦੋਂ ਸਾਰੀ ਤਿਆਰੀ ਹੋ ਗਈ, ਕੜਾ ਪ੍ਰਸ਼ਾਦ ਸੱਜ ਕੇ ਸਤਿਗੁਰਾਂ ਦੀ ਹਜੂਰੀ ਵਿਚ ਆ ਗਿਆ, ਹੋਰ ਮਿਸਤਾਨ ਸਤਿਗੁਰੂ ਜੀ ਦੀ ਹਜੂਰੀ ਵਿਚ ਪਹੁੰਚ ਗਏ। ਸਾਰੀ ਤਿਆਰੀ ਹੋਣ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਹੱਥ ਜੋੜ ਕੇ ਖੜੇ ਹੋ ਕੇ ਅਰਦਾਸ ਕੀਤੀ ਆ,
ਸ੍ਰੀ ਨਾਨਕ ਸ੍ਰੀ ਅੰਗਦ ਗੁਰ।
ਔਰ ਇਹ ਅਰਦਾਸ ਦੇ ਵਿਚ ਸ਼੍ਰੋਮਣੀ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਯਾਦ ਕੀਤਾ, ਫੇਰ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੋਮਣੀ ਸਤਿਗੁਰਾਂ ਨੂੰ, ਸੁਭਾਇਮਾਨ ਸਤਿਗੁਰਾਂ ਨੂੰ ਚੇਤੇ ਕੀਤਾ, ਦੂਸਰੇ ਸਤਿਗੁਰਾਂ ਦਾ ਨਾਮ ਲੈ ਕੇ ਦੂਸਰੇ ਸਤਿਗੁਰੂ ਜੀ ਨੂੰ ਯਾਦ ਕੀਤਾ ਹੈ,
ਸ੍ਰੀ ਗੁਰ ਅਮਰ ਕਾਮਨਾ ਪੁਰ।
ਔਰ ਤੀਸਰੇ ਧੰਨ ਗੁਰੂ ਅਮਰਦਾਸ ਜੀ ਹੈ ਸੱਚੇ ਪਾਤਸ਼ਾਹ, ਤੁਸੀਂ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲੇ ਹੋ, ਸਾਰੀਆਂ ਇੱਛਾ ਆਪ ਜੀ ਦੇ ਦੁਆਰੇ ਪੂਰੀਆਂ ਹੋ ਰਹੀਆਂ ਨੇ, ਐਸੇ ਹੋ। ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਯਾਦ ਕੀਤਾ ਅਰਦਾਸ ਦੇ ਵਿਚ,
ਸ੍ਰੀ ਗੁਰੂ ਰਾਮਦਾਸ ਸੁਖ ਰਾਸ,
ਇਹ ਸੁਖਾਂ ਦੇ ਘਰ ਸੁਖਾਂ ਦੀ ਰਾਸ, ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਧਿਆਉਣਾ ਕੀਤਾ ਹੈ,
ਸ੍ਰੀ ਅਰਜਨ ਸਿੱਖ ਪੁਰਬਤ ਆਸ,
ਪੰਜਵੀਂ ਥਾਂ ਤੇ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ, ਆਪ ਸਿੱਖਾਂ ਦੀਆਂ ਆਸਾਵਾਂ ਪੂਰੀਆਂ ਕਰਨ ਵਾਲੇ ਹੋ, ਉਹਨਾਂ ਸਤਿਗੁਰਾਂ ਨੂੰ ਵੀ ਯਾਦ ਕੀਤਾ ਹੈ,
ਸ੍ਰੀ ਹਰਗੋਬਿੰਦ ਜੀ ਇਸ ਥਾਨਾ।
ਔਰ ਛੇਵੀਂ ਥਾਂ ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਸੇਵਕ ਰੂਪ ਦੇ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਥਾਂ ਦੇ ਉੱਤੇ ਇਸ ਜਗ੍ਹਾ ਦੇ ਉੱਤੇ
ਚਹਿਤ ਵਸਾਏ ਹੋ ਨਗਰ ਮਹਾਨਾ,
ਬਹੁਤ ਵੱਡਾ ਸੁੰਦਰ ਨਗਰ ਵਸਾਉਣਾ ਚਾਹੁੰਦੇ ਆ। ਇਹ ਅਰਦਾਸ ਵਿੱਚ ਬੇਨਤੀ ਕੀਤੀ ਗਈ। ਆਪ ਕਰਨ ਕਾਰਨ ਉਹਨਾਂ ਦਾ ਸਰੂਪ ਹੈ, ਪਰ ਮਰਿਆਦਾ ਨੂੰ ਪੂਰੀ ਰੱਖਿਆ। ਆਪ ਸਤਿਗੁਰਾਂ ਨੇ ਅਰਦਾਸ ਦੇ ਵਿੱਚ ਸਾਰੇ ਸਤਿਗੁਰਾਂ ਨੂੰ ਯਾਦ ਕਰਕੇ ਬੇਨਤੀ ਕੀਤੀ, ਮਹਾਰਾਜ ਇਸ ਧਰਤੀ ਦੇ ਉੱਤੇ ਬੜਾ ਸੁੰਦਰ ਸੋਹਣਾ ਨਗਰ ਸੁਖ ਦੇਣ ਵਾਲਾ ਵਸਾਉਣਾ ਚਾਹੁੰਦੇ ਹਾਂ।
ਅੰਗ ਸੰਗ ਨਿਤ ਬਨੋ ਸਹਾਇਕ,
ਮਹਾਰਾਜ ਅੰਗ ਸੰਗ ਹੋ ਕੇ ਤੁਸੀਂ ਸਹਾਇਕ ਹੋ ਕੇ ਇਸ ਕਾਰਜ ਵਿੱਚ ਸਾਡੀ ਸਹਾਇਤਾ ਕਰੋ। ਆਪ ਕਿਰਪਾ ਕਰੋ ਮਹਾਰਾਜ, ਇਹ ਕਾਰਜਾਂ ਨੂੰ ਸਫਲਤਾ ਬਖਸ਼ੋ। ਅੰਗ ਸੰਗ ਹੋ ਕੇ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀ।
ਸਰਬ ਕਲਾ ਸਮਰੱਥ ਸੁਖਦਾਇਕ,
ਸਾਰੀਆਂ ਸ਼ਕਤੀਆਂ ਕਰਕੇ ਆਪ ਸਮਰੱਥ ਹੋ, ਆਪ ਸਦਾ ਹੀ ਸੁਖ ਦੇਣ ਵਾਲੇ ਹੋ ਸੱਚੇ ਪਾਤਸ਼ਾਹ ਜੀ। ਇਸ ਕਰਕੇ ਸਰਬ ਕਲਾ ਸਮਰੱਥ ਹੋ, ਸਤਿਗੁਰੂ ਜੀ ਆਪ ਜੀ ਦੇ ਦਰ ਤੇ ਅਰਦਾਸ ਹੈ।
ਕਿਰਪਾ ਆਪ ਕੀ ਕਾਰਜ ਸਾਰੇ,
ਆਪ ਜੀ ਦੀ ਕਿਰਪਾ ਨਾਲ ਹੀ ਸਾਰੇ ਕਾਰਜ ਜਿਹੜੇ ਆ ਸੰਪੂਰਨ ਹੁੰਦੇ ਆ, ਸਫਲ ਹੁੰਦੇ ਹਨ।
ਦਾਸਨ ਪਾਵ ਸਦਾ ਰਖਵਾਰੇ,
ਦਾਸਾਂ ਦੀ ਹਮੇਸ਼ਾ ਨਾਲ ਰਹਿ ਕੇ ਪਾਸ ਨਾਮ ਹੁੰਦਾ, ਨੇੜੇ ਤੋਂ ਨੇੜੇ ਰਹਿ ਕੇ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਤੁਸੀਂ ਰੱਖਿਆ ਕਰਨ ਵਾਲੇ ਹੋ, ਰੱਖੇ ਕਹੋ।
ਇਮ ਕਹਿ ਸਭ ਹਨ ਸੀਸ ਨਿਵਾਇਓ,
ਇਉਂ ਕਹਿ ਕੇ ਅਰਦਾਸ ਵਿੱਚ ਬੇਨਤੀਆਂ ਕੀਤੀਆਂ। ਅਰਦਾਸ ਬਹੁਤੀ ਲੰਮੀ ਨਹੀਂ ਕਰਨੀ, ਬਹੁਤ ਸੀਮਿਤ ਸ਼ਬਦ, ਗਿਣਤੀ ਮਿਣਤੀ ਦੇ ਸ਼ਬਦ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ। ਇਸ ਕਰਕੇ ਸਤਿਗੁਰੂ ਜੀ ਨੇ ਬਹੁਤ ਸੀਮਿਤ ਸ਼ਬਦਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ, ਔਰ ਇਹ ਅਰਦਾਸ ਕਲਗੀਆਂ ਵਾਲੇ ਸਤਿਗੁਰੂ ਨੇ ਆਪ ਸਾਨੂੰ ਕਰਨ ਦੀ ਦਾਤ ਬਖਸ਼ਿਸ਼ ਕੀਤੀ, ਜਿਹੜੀ ਅਰਦਾਸ ਦੇ ਵਿੱਚ ਨੌ ਪਾਤਸ਼ਾਹੀਆਂ ਤੱਕ ਆਪਾਂ ਬੇਨਤੀ ਕਰਦੇ ਹਾਂ। ਇਹ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਅਰਦਾਸ ਹੈ। ਇਹ ਸਾਰੇ ਅਰਦਾਸ ਦੇ ਸ਼ਬਦ ਹਨ ਨੌਵੇਂ ਪਾਤਸ਼ਾਹ ਜੀ ਤੱਕ। ਫਿਰ ਖਾਲਸਾ ਪੰਥ ਨੇ ਅੱਗੇ ਬੇਨਤੀਆਂ ਚਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਨੂੰ, ਗੁਰਮੁਖਾਂ ਨੂੰ, ਸ਼ਹੀਦਾਂ ਸਿੰਘਾਂ ਨੂੰ, ਗੁਰਧਾਮਾਂ ਦੇ ਦਰਸ਼ਨ, ਸਰੋਵਰਾਂ ਦੇ ਇਸ਼ਨਾਨ, ਖਾਲਸੇ ਦੀ ਰੱਖਿਆ, ਰਿਆਇਤ, ਇਹ ਸਾਰੀਆਂ ਬੇਨਤੀਆਂ ਫਿਰ ਅੱਗੇ ਨਾਲ ਕੀਤੀਆਂ ਜਾਂਦੀਆਂ ਹਨ ਨਿਤਾ ਪ੍ਰਤੀ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਰਦਾਸ ਕੀਤੀ, ਸਾਰਿਆਂ ਨੇ ਅਰਦਾਸ ਦੀ ਸੰਪੂਰਨਤਾ ਤੇ ਮੱਥਾ ਟੇਕਿਆ, ਨਮਸਕਾਰ ਕੀਤੀ, ਅਸੀਸ ਝੁਕਾਏ ਹੈ।
ਫੇਰ ਪ੍ਰਸਾਦ ਤਹਾਂ ਵਰਤਾਇਓ,
ਫੇਰ ਗੜਾ ਪ੍ਰਸ਼ਾਦੀ ਦੇਗਾ ਤੇ ਮਿਸ਼ਟਾਨ ਬਹੁਤ ਸੰਗਤਾਂ ਨੂੰ ਖੁੱਲਾ ਵਰਤਾਇਆ, ਰੱਜ ਰੱਜ ਕੇ ਛਕਾਇਆ।
ਧੁੰਦ ਬਚੋਬ ਓਜ ਤੇ ਹਨੀ,
ਬੜੇ ਬਲ ਦੇ ਸਹਿਤ ਫੇਰ ਨੰਗਾਰੇ ਦੇ ਉੱਤੇ ਚੋਬ ਲਾਈ ਗਈ, ਔਰ ਨੰਗਾਰਾ ਕਰਦਿਆ ਸਾਰਾ ਸਮਾਨ ਗੂੰਜ ਗਿਆ।
ਵਿਜੈ ਸੰਨੀ ਉਪਜੀ ਧੁਨ ਕਨੀ,
ਮਾਨੋ ਕਹਿੰਦੇ ਐਸੀ ਧੁਨ ਵਿੱਚੋਂ ਉੱਠੀ ਹੈ, ਮਾਨੋ ਇਹ ਫਤਿਹ ਵਾਲੀ ਧੁਨੀ ਹੈ, ਜਿੱਤ ਵਾਲੀ ਧੁਨੀ ਹੈ, ਨਗਾਰੇ ਦੇ ਵਿੱਚੋਂ ਜਿਹੜੀ ਸੁਣੀ ਗਈ, ਜਿੱਤ ਹੀ ਜਿੱਤ ਨਜ਼ਰ ਆਉਂਦੀ ਹੈ, ਐਸੀ ਆਵਾਜ਼ ਉੱਠੀ, ਐਸਾ ਨਗਾਰਾ ਗੱਜਿਆ ਹੈ।
ਚੱਕ ਆਪ ਸ੍ਰੀ ਗੁਰੂ ਲਗਾਇਓ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਵਿਚ ਕਈ ਲੈ ਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦੀ ਉਸਾਰੀ ਦੀ ਰਮਤਾ ਲਈ ਆਪ ਟੱਕ ਲਾਉਣਾ ਕੀਤਾ। ਸਾਧ ਸੰਗਤ ਜੀ, ਆਪ ਸਤਿਗੁਰੂ ਜੀ ਨੇ ਇਸ ਨਗਰ ਦੀ ਰਮਤਾ ਕੀਤੀ, ਆਪ ਟੱਪਾ ਲਾਇਆ, ਸੱਚੇ ਪਾਤਸ਼ਾਹ ਜੀ ਨੇ ਪਹਿਲਾ ਟੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਲਾਉਣਾ ਕੀਤਾ ਹੈ।
ਨਗਰ ਕੋਟ ਕੀ ਜੈ ਫੁਰਮਾਇਓ,
ਹੁਕਮ ਕਰ ਦਿੱਤਾ ਕਿ ਸਭ ਤੋਂ ਪਹਿਲਾਂ ਇਸ ਨਗਰ ਦੇ ਵਸਾਉਣ ਤੋਂ ਪਹਿਲਾਂ ਆਲੇ ਦੁਆਲੇ ਬੜਾ ਵੱਡਾ ਕੋਟ ਕਰੋ, ਚਾਰ ਦੁਆਰੀ ਕਰੋ, ਪੁਖਤਾ ਚਾਰ ਦੁਆਰੀ ਕਰਕੇ ਬਹੁਤ ਉੱਚੀ ਉੱਚੀ ਕੰਧ ਬਣਾਉਣਾ ਕਰੋ।
ਬ੍ਰਿੰਦ ਮਿਹਨਤੀ ਦਏ ਲਗਾਈ,
ਉਸੇ ਵਕਤ ਬਹੁਤ ਜ਼ਿਆਦਾ ਕਾਰੀਗਰ ਅਤੇ ਮਜ਼ਦੂਰ ਮਿਹਨਤ ਕਰਨ ਵਾਲੇ ਇਸ ਕਾਰਜ ਵਾਸਤੇ ਸਤਿਗੁਰਾਂ ਨੇ ਕੰਮ ਵਿੱਚ ਲਾ ਦਿੱਤੇ ਹਨ।
ਅਦਕ ਸ਼ੀਗਰ ਕਰ ਗੁਰਨ ਦਿਖਾਈ,
ਔਰ ਉਸ ਵਕਤ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਸ਼ੀਗਰਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਖਾਉਣਾ ਕੀਤੀ, ਢਿੱਲ ਨਹੀਂ ਲੱਗਣ ਦਿੱਤੀ ਸਤਿਗੁਰਾਂ ਨੇ, ਬਹੁਤ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੇਤੀ ਤੋਂ ਛੇਤੀ ਇਹ ਕਾਰਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਉਦਮ ਦੇ ਨਾਲ ਪੂਰੀ ਫੁਰਤੀ ਦੇ ਸਹਿਤ ਆਰੰਭ ਕੀਤਾ ਹੈ।
ਭਏ ਪ੍ਰਸੰਨ ਹੇਰ ਕਰ ਸਰਬ,
ਉਸ ਵਕਤ ਸਾਰੇ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਐਸਾ ਨਗਰ ਵਸਾਉਣ ਦੀ ਆਰੰਭਤਾ ਦਾ ਕਾਰਜ ਵੇਖਿਆ, ਸਾਰੇ ਵੇਖ ਵੇਖ ਕੇ ਬਹੁਤੇ ਪ੍ਰਸੰਨ ਹੋਏ ਆ।
ਬਖਸ਼ਿਓ ਤਾਤ ਕਾਲ ਗਨ ਦਰਬ,
ਉਸੇ ਵਕਤ ਖਜ਼ਾਨੇ ਵਿਚੋਂ ਬਹੁਤਾ ਧਨ ਲਿਆ ਕੇ ਸਤਿਗੁਰੂ ਜੀ ਨੇ ਲੋੜਵੰਦਾਂ ਨੂੰ ਵੀ ਬਖਸ਼ਿਸ਼ ਕੀਤਾ। ਜਿਨ੍ਹਾਂ ਜਿਨ੍ਹਾਂ ਨੇ ਧਨ ਮੰਗਿਆ ਉਹਨਾਂ ਨੂੰ ਧਨ ਵੀ ਵੰਡਿਆ, ਮੰਗਤਿਆਂ ਦੀਆਂ ਝੋਲੀਆਂ ਵੀ ਧਨ ਨਾਲ ਭਰੀਆਂ, ਮਿਹਨਤੀ ਅਤੇ ਮਜ਼ਦੂਰਾਂ ਨੂੰ ਵੀ ਬਹੁਤ ਖੁੱਲਾ ਧਨ ਦਾ ਗੱਫਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ।
ਬਹੁ ਗ੍ਰਾਮਨ ਕੇ ਨਰ ਬੁਲਵਾਏ,
ਬਹੁਤੇ ਨਗਰਾਂ ਦੇ ਵਿੱਚੋਂ ਮਜ਼ਦੂਰੀ ਕਰਨ ਵਾਲੇ ਮਜ਼ਦੂਰ ਕਾਰੀਗਰ ਜਿਹੜੇ ਉਸਾਰੀ ਵਾਲੇ ਸਨ, ਬਹੁਤੇ ਮੰਗਾਉਣਾ ਕੀਤੇ ਹਨ।
ਦਈ ਦਿਹਾੜੀ ਕਾਰ ਲਗਾਏ,
ਇਹੋ ਦਿਹਾੜੀਦਾਰ ਲਾ ਕੇ ਇਸ ਕੰਮ ਦੇ ਵਿੱਚ ਸਾਰਿਆਂ ਨੂੰ ਲਾ ਦਿੱਤਾ ਕਿ ਭਾਈ ਜਲਦੀ ਤੋਂ ਜਲਦੀ ਚਾਰ ਦੀਵਾਰੀ ਕਰੋ, ਫਿਰ ਨਗਰ ਅੰਦਰ ਵਸਾਵਾਂਗੇ। ਐਸਾ ਕਾਰਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਆਰੰਭ ਕਰਵਾਉਣਾ ਕੀਤਾ। ਇਸ ਰੋਹੇਲੇ ਨਗਰ ਦੇ ਥੇ ਦੇ ਉੱਤੇ ਸਤਿਗੁਰਾਂ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਬੜਾ ਸੁੰਦਰ ਨਗਰ ਵਸਾਇਆ ਹੈ। ਔਰ ਸਾਧ ਸੰਗਤ ਜੀ, ਇਸ ਨਗਰ ਦਾ ਨਾਮ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਆਪ ਰੱਖਣਾ ਕੀਤਾ। ਨਾਮਕਰਨ ਬਾਬਾ ਬੁੱਢਾ ਜੀ ਦੀ ਰਸਨਾ ਤੋਂ ਉਹਨਾਂ ਮਹਾਂਪੁਰਖਾਂ ਦੇ ਮੁਖ ਤੋਂ ਸਤਿਗੁਰਾਂ ਨੇ ਰਖਵਾਇਆ ਸੀ। ਔਰ ਇੱਥੇ ਦਾਸ ਬੇਨਤੀ ਕਰਦੇ, ਸਾਧ ਸੰਗਤ ਜੀ ਕਈ ਵਾਰੀ ਸ਼ੰਕਾ ਮਨ ਵਿਚ ਆ ਜਾਂਦਾ ਕਿ ਸ਼ਾਇਦ ਘੇਰੜ ਖੱਤਰੀ ਦੀ ਜਗ੍ਹਾ ਹੀ ਮੰਨ ਲਈ, ਕਬਜ਼ਾ ਕਰਕੇ ਨਗਰ ਵਸਾ ਦਿੱਤਾ। ਨਹੀਂ ਭਾਈ, ਇਹ ਘੇਰੜ ਖੱਤਰੀ ਦਾ ਥਾਂ ਨਹੀਂ ਸੀ, ਇਹ ਗੁਰੂ ਘਰ ਦੀ ਜਗ੍ਹਾ ਸੀ। ਕਿਉਂਕਿ ਜਦੋਂ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਹਿੰਦੁਸਤਾਨ ਦਾ ਬਾਦਸ਼ਾਹ ਬਾਬਰ ਅਕਬਰ ਆਇਆ ਦਰਸ਼ਨ ਕਰਨ ਵਾਸਤੇ, ਤਾਂ ਅਕਬਰ ਨੇ ਦਰਸ਼ਨ ਕਰਨ ਵਾਸਤੇ ਬੇਨਤੀ ਭੇਜੀ। ਮਹਾਰਾਜ ਸਾਹਿਬ ਨੇ ਹੁਕਮ ਕੀਤਾ, ਪਹਿਲਾਂ ਪੰਗਤ ਪਾਛੈ ਸੰਗਤ, ਪਹਿਲਾਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕੇ, ਫਿਰ ਸਾਡੇ ਦੀਵਾਨ ਵਿੱਚ ਆ ਕੇ ਦਰਸ਼ਨ ਕਰ ਸਕਦਾ। ਉਸ ਵਕਤ ਫਿਰ ਪ੍ਰਸ਼ਾਦਾ ਛਕ ਕੇ ਜਦੋਂ ਆਇਆ, ਹਜ਼ੂਰ ਦਾ ਪ੍ਰਤਾਪ ਵੇਖਿਆ ਕਿ ਕੋਈ ਧਨ ਨੀ, ਕੋਈ ਜਗੀਰ ਨੀ, ਮਾਇਆ ਵੀ ਨੀ, ਮਹਾਰਾਜ ਚੜਾਵਾ ਚੰਨ ਦਿੰਦੇ ਸਨ ਆਪਣੇ ਚਰਨਾਂ ਵਿੱਚ, ਤੇ ਹੋਰ ਵੀ ਕੋਈ ਸਾਧਨ ਨਹੀਂ, ਪਰ ਲੰਗਰ ਬੜੇ ਚੱਲ ਰਹੇ ਆ। ਮਨ ਵਿੱਚ ਖਿਆਲ ਆਇਆ ਕਿ ਕੋਈ ਚੰਗੀ ਜਗੀਰ ਲਾ ਦਿਆਂ ਤਾਂ ਕਿ ਲੰਗਰ ਦਾ ਪ੍ਰਵਾਹ ਚੱਲਦਾ ਰਹੇ, ਹੋਰ ਸੁੰਦਰ ਸਥਾਨ ਬਣ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਜਗੀਰ ਲਾ ਦਿਆਂ, ਕੋਈ ਜ਼ਮੀਨਾਂ ਦਾ ਪਟਾ ਕਰਦੇ ਆ। ਸਤਿਗੁਰੂ ਜੀ ਨੇ ਜਵਾਬ ਦੇ ਦਿੱਤਾ ਕਿ ਭਾਈ, ਇਹ ਬਾਦਸ਼ਾਹਾਂ ਦੀਆਂ ਜਗੀਰਾਂ ਨਾਲ ਗੁਰੂ ਕੇ ਲੰਗਰ ਨਹੀਂ ਚੱਲਣ ਵਾਲੇ, ਗੁਰ ਅਸਥਾਨ ਨਹੀਂ ਬਾਦਸ਼ਾਹਾਂ ਦੀਆਂ ਜਗੀਰਾਂ ਨਾਲ ਬਣਦੇ, ਇਹ ਤਾਂ ਸੰਗਤ ਦੀ ਦਸ਼ਾ ਨਾ ਹੁੰਦੀ, ਧਰਮ ਦੀ ਕਿਰਤ ਨਾਲ ਗੁਰੂ ਕੇ ਲੰਗਰ ਚੱਲਦੇ ਆ, ਗੁਰ ਅਸਥਾਨ ਬਣਦੇ ਆ, ਇਸ ਕਰਕੇ ਤੇਰੀ ਭੇਟਾ ਤੇਰੀ ਸੇਵਾ ਸਾਨੂੰ ਪ੍ਰਵਾਨ ਨਹੀਂ। ਬਹੁਤੇ ਜ਼ੋਰ ਪਾ ਕੇ ਸਾਧ ਸੰਗਤ ਜੀ, ਫਿਰ ਸਤਿਗੁਰਾਂ ਨੇ ਜਵਾਬ ਦਿੱਤਾ, ਆਖਿਰਕਾਰ ਇਸ ਨੇ ਫੈਸਲਾ ਕੀਤਾ, ਮਹਾਰਾਜ ਜਿਵੇਂ ਬੀਬੀ ਭਾਨੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ ਮਾਤਾ ਭਾਨੀ ਜੀ ਕਹਿੰਦੇ, ਮਹਾਰਾਜ ਜਿਵੇਂ ਬੀਬੀ ਭਾਨੀ ਤੁਹਾਡੀ ਸਪੁੱਤਰੀ ਹੈ, ਮਹਾਰਾਜ ਮੈਂ ਉਹਨਾਂ ਨੂੰ ਆਪਣੀ ਸਪੁੱਤਰੀ ਦੀ ਤਰ੍ਹਾਂ ਜਾਣ ਕੇ ਅਕਬਰ ਬਾਦਸ਼ਾਹ ਨੇ 84 ਨਗਰਾਂ ਦਾ ਪਟਾ ਆਪ ਹੀ ਲਿਖ ਕੇ ਦੇ ਗਿਆ ਸੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਬਦੋ ਬਦੀ ਮੱਲੋ ਮੱਲੀ। ਇਹ ਨਗਰਾਂ ਦੀ ਕੋਈ ਜਗ੍ਹਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਰਦ ਗਿਰਦ ਸੀ, ਪਰ ਸਤਿਗੁਰਾਂ ਨੇ ਉਹ ਵੀ ਨਹੀਂ ਲੈਣਾ ਕੀਤੀ। ਇਸ ਕਰਕੇ ਥਾਂ ਪਹਿਲਾਂ ਹੀ ਗੁਰੂ ਘਰ ਦਾ ਸੀ, ਐਵੇਂ ਘੇਰੜ ਖੱਤਰੀ ਦਾਵਾ ਕਰਦਾ ਸੀ ਝੂਠਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਤਾਂ ਭਾਈ ਉਸ ਜਗ੍ਹਾ ਤੇ ਸੁੰਦਰ ਨਗਰ ਵਸਾਇਆ ਹੈ। ਐਡੀਆਂ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕਰਨਾ ਕੀਤੀਆਂ ਹਨ। ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, ਕਿਉਂਕਿ ਅੱਜ ਪ੍ਰਬੰਧਕ ਸਿੰਘਾਂ ਦਾ ਹੁਕਮ ਸੀ ਕਿ 15 ਕੁ ਮਿੰਟ ਪਹਿਲਾਂ ਹੀ ਕਥਾ ਦੀ ਸਮਾਪਤੀ ਕਰਨੀ ਹੈ। ਜਥੇ ਸੰਗਤ ਵੱਲੋਂ ਜੋ ਦੀਵਾਨ ਜੋ ਸਮਾਗਮ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਰੱਖੇ ਗਏ ਸਨ, ਉਹਨਾਂ ਦੀ ਅੱਜ ਸੰਪੂਰਨਤਾ ਹੋ ਰਹੀ ਹੈ।